ਗੁਰੂ ਸਵਾਰੇ ਸਤਸੰਗੀ ਜਨੋ, ਗੁਰੂ ਪਿਤਾ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੱਕ ਆਪਾਂ 19 ਆਡੀਓ ਟ੍ਰੈਕਸ ਦੇ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਸੋਧਰ ਟਾਈਟਲ ਵਿੱਚ ਆਏ ਹੋਏ ਪਹਿਲੇ 3 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਰਾਗ ਸ਼ੁਰੂ ਹੁੰਦੇ ਨੇ 14 ਅੰਗ ਤੋਂ। ਪਹਿਲਾ ਰਾਗ ਸ੍ਰੀ ਰਾਗ ਹੈ ਤੇ ਪਹਿਲੇ 13 ਅੰਗ ਜਾਣੀ 13 ਪੇਜਸ ਦੇ ਵਿੱਚ 4 ਟਾਈਟਲਸ ਨੇ। ਇੱਕ ਹੈ ਜਪ, ਮਨੁੱਖ ਦਾ ਜੀਵਨ ਅਭਿਆਸ ਕੈਸਾ ਹੋਣਾ ਚਾਹੀਦਾ, ਲਾਈਫ ਦੀ ਪ੍ਰੈਕਟਿਸ ਕਿਵੇਂ ਹੋਵੇ, ਕਿਹੋ ਜਿਹਾ ਜੀਵਨ ਜਿਉਵੇ, ਉਹ ਹੈ ਜਪ। ਦੂਸਰਾ ਹੈ ਸੋ ਦਰ, ਬਖਸ਼ਿਸ਼ ਦਾ ਦਰ, ਗੇਟ ਆਫ ਗ੍ਰੇਸ, ਵੇ ਆਫ ਥਿੰਕਿੰਗ, ਸੋਚ ਕਿਹੋ ਜਿਹੀ ਹੋਵੇ, ਫੀਲਿੰਗ ਕਿਹੋ ਜਿਹੀ ਹੋਵੇ। ਇਸ ਦੇ ਵਿੱਚ ਪਹਿਲੇ 3 ਸ਼ਬਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਤਿੰਨੋਂ ਹੀ ਆਸਾ ਰਾਗ ਦੇ ਸਨ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ। ਅੱਜ ਆਪਾਂ ਵਿਚਾਰ ਕਰ ਰਹੇ ਹਾਂ ਚੌਥਾ ਸ਼ਬਦ, ਜਿਹਦਾ ਸਿਰਲੇਖ ਹੈ ਰਾਗ ਗੂਜਰੀ ਮਹੱਲਾ ਚੌਥਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 10 ਦੇ ਉੱਪਰ ਅੰਕਿਤ ਹੈ, ਪੇਜ ਨੰਬਰ 10। ਗੁਜਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਸ਼ਬਦ ਹੈ। ਇਸ ਸ਼ਬਦ ਦਾ ਸੈਂਟਰਲ ਆਈਡੀਆ ਰਹਾਉ ਪਦਾ ਹੈ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰੂ ਨੂੰ ਆਪਣਾ ਮਿੱਤਰ ਸਮਝ ਕੇ ਬੇਨਤੀ ਕੀਤੀ ਗਈ ਹੈ। ਇੱਥੇ ਇੱਕ ਗੱਲ ਆਪਾਂ ਯਾਦ ਰੱਖੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਸੀਂ ਸਮਰਪਿਤ ਹੋਣਾ, ਸਰੈਂਡਰ ਹੋਣਾ। ਗੁਰੂ ਨੇ ਸਾਨੂੰ ਗੁਰਬਾਣੀ ਦਾ ਗਿਆਨ ਦੇਣਾ, ਗੁਰਬਾਣੀ ਦਾ ਗਿਆਨ ਗੁਰ ਬਣ ਕੇ ਹਰ ਵੇਲੇ ਸਾਡੀ ਮੱਤ ਵਿੱਚ, ਸਾਡੀ ਮੈਮਰੀ ਪਾਵਰ ਵਿੱਚ ਰਹੇਗਾ ਤੇ ਸਾਡਾ ਸੱਜਣ ਮਿੱਤਰ ਬਣੇਗਾ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਗੁਰੂ ਸਾਹਿਬ ਗੁਰ ਬਣ ਕੇ, ਗਿਆਨ ਬਣ ਕੇ ਸਾਡੇ ਅੰਦਰ ਹਰ ਵੇਲੇ ਸਾਡੇ ਮਿੱਤਰ ਬਣਦੇ ਨੇ ਤੇ ਉਹਨਾਂ ਦਾ ਉਪਦੇਸ਼ ਹਰ ਵੇਲੇ ਸਾਡੇ ਲਈ ਨਾਮ ਬਣਦਾ ਏ, ਸਿੱਖਿਆ ਬਣਦਾ ਏ। ਇੱਥੇ ਗੁਰੂ ਨੂੰ ਮਿੱਤਰ ਸਮਝ ਕੇ ਅਰਦਾਸ ਕੀਤੀ ਗਈ ਹੈ, ਗੁਰਦੇਵ। ਗੁਰੂ ਨੇ ਗੁਰ ਦਿੱਤਾ, ਗੁਰਬਾਣੀ ਦਾ ਗਿਆਨ ਦਿੱਤਾ, ਉਪਦੇਸ਼ ਦਿੱਤਾ, ਉਹ ਗਿਆਨ ਅੰਦਰ ਪ੍ਰਕਾਸ਼ ਬਣਿਆ। ਹੇ ਮੇਰੇ ਮਿੱਤਰ ਗੁਰਦੇਵ, ਵਾਹਿਗੁਰੂ ਸਤਿਗੁਰੂ ਜੀਓ, ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਅੰਦਰ ਵਾਹਿਗੁਰੂ ਦੇ ਹੁਕਮਾਂ ਦਾ, ਗੁਰੂ ਦੀਆਂ ਸਿੱਖਿਆਵਾਂ ਦਾ, ਗੁਰਬਾਣੀ ਦੇ ਗਿਆਨ ਦਾ ਪ੍ਰਕਾਸ਼ ਕਰ ਦਿਓ, ਭਾਵ ਮੈਨੂੰ ਜੀਵਨ ਜਿਉਣ ਦੀ ਸੋਝੀ ਆ ਜਾਵੇ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾ। ਗੁਰੂ ਦੀ ਮਤ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਜੀਵਨ ਜਿਉਣਾ ਮੇਰੇ ਅਸਲੀ ਪ੍ਰਾਣ ਬਣ ਜਾਣ, ਭਾਵ ਮੇਰੇ ਗੁਣ ਬਣ ਜਾਣ ਤੇ ਇਹ ਮੇਰੇ ਜੀਵਨ ਜਿਉਂਦਿਆਂ ਮੇਰੇ ਕੋਲ ਅਸਲੀ ਪ੍ਰੋਪਰਟੀ ਹੋਵੇ, ਰਹਿਰਾਸ ਪੂੰਜੀ। ਹੁਣ ਇਹ ਸੈਂਟਰਲ ਆਈਡੀਆ ਸਾਡੇ ਸਾਹਮਣੇ ਰੱਖ ਕੇ ਪਹਿਲੇ ਪਦੇ ਦੀਆਂ ਪੰਕਤੀਆਂ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋਂ ਕਰੋ ਗੁਰਪਾਸ। ਸਤਿਗੁਰੂ ਜੀ ਨੂੰ ਵਾਹਿਗੁਰੂ ਦਾ ਭਗਤ ਕਿਹਾ, ਸਤਿਗੁਰੂ ਜੀ ਨੂੰ ਸਤਿਪੁਰਖ ਕਿਹਾ, ਮਹਾਨ ਪੁਰਸ਼ ਕਿਹਾ, ਮਹਾਂਪੁਰਖ ਕਿਹਾ। ਸਾਡੇ ਲਈ ਮਹਾਂਪੁਰਖ, ਸਾਡੇ ਲਈ ਸੰਤ ਜਨ, ਸਾਡੇ ਲਈ ਸਤਿਪੁਰਖ, ਬ੍ਰਹਮ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਹੇ ਸਤਿਗੁਰੂ ਜੀ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੈਨੂੰ ਹਰ ਵੇਲੇ ਗੁਰਬਾਣੀ ਦਾ ਗਿਆਨ ਮਿਲ ਜਾਵੇ। ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ। ਅਸੀਂ ਉਸ ਕੀੜੇ ਵਾਂਗ ਹਾਂ ਜਿਹੜਾ ਕੀੜਾ ਗੰਦਗੀ ਦੇ ਵਿੱਚ ਰਹਿੰਦਾ ਹੈ। ਸਾਡਾ ਮਨ ਕਦੀ ਕ੍ਰੋਧ ਦੀ ਗੰਦਗੀ ਵਿੱਚ, ਕਦੀ ਲੋਭ, ਮੋਹ, ਅਹੰਕਾਰ, ਨਫ਼ਰਤ ਆਦਿਕ ਦੇ ਚਿੱਕੜ ਵਿੱਚ ਰਹਿਣ ਦੀ ਆਦਤ ਪੈ ਗਈ ਇਸ ਮਨ ਨੂੰ। ਕਿਰਪਾ ਕਰੋ, ਬਖਸ਼ਿਸ਼ ਕਰੋ ਸਾਡੇ 'ਤੇ। ਸਤਿਗੁਰੂ ਜੀ, ਤੁਹਾਡੀਆਂ ਸਿੱਖਿਆਵਾਂ, ਤੁਹਾਡੇ ਉਪਦੇਸ਼, ਟੀਚਿੰਗਸ, ਗੁਰਬਾਣੀ ਦਾ ਸੱਚਾ ਗਿਆਨ, ਉਹਦੀ ਸ਼ਰਨ ਵਿੱਚ ਜੀਵਨ ਚੱਲਦਾ ਰਹੇ। ਇਹ ਮਨ ਸੱਚੇ ਗਿਆਨ ਦੀ ਸ਼ਰਨ ਵਿੱਚ ਆਵੇ, ਸੱਚਾ ਗਿਆਨ ਗੁਰੂ ਦਾ ਸਰੂਪ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਸਤਿਗੁਰ। ਗੁਰੂ ਦਾ ਸਰੂਪ ਗੁਰ ਬਣ ਕੇ, ਗਿਆਨ ਬਣ ਕੇ ਮਤ ਵਿੱਚ ਆਉਂਦਾ ਹੈ ਅਤੇ ਸਤਿਗੁਰ ਬਣ ਕੇ ਸੱਚਾ ਗਿਆਨ ਸਾਨੂੰ ਰਹਿਨੁਮਾਈ ਕਰਦਾ ਹੈ। ਹਰ ਵੇਲੇ ਗੁਰੂ ਪਿਤਾ ਸਤਿਗੁਰ ਬਣ ਕੇ ਸਾਡੇ ਅੰਦਰ ਰਹਿੰਦੇ ਨੇ ਅਤੇ ਮੈਂ ਇਸ ਦੀ ਸ਼ਰਨ ਵਿੱਚ ਰਹਾਂ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ, ਹੇ ਮੇਰੇ ਸਤਿਗੁਰੂ ਜੀ, ਮੈਂ ਤੇਰੇ ਗਿਆਨ ਤੇਰੀਆਂ ਸਿੱਖਿਆਵਾਂ ਦੀ ਸ਼ਰਨ ਵਿੱਚ ਰਵਾਂ ਅਤੇ ਮੈਨੂੰ ਵਾਹਿਗੁਰੂ ਦੇ ਹੁਕਮਾਂ ਦਾ ਪ੍ਰਕਾਸ਼ ਹੋ ਜਾਵੇ, ਭਾਵ ਮੈਨੂੰ ਵਾਹਿਗੁਰੂ ਦੀ ਮਰਿਆਦਾ ਵਿੱਚ ਚੱਲਣ ਦੀ ਆਦਤ ਬਣ ਜਾਵੇ, ਗੁਰੂ ਦੀਆਂ ਸਿੱਖਿਆਵਾਂ ਦੀ ਸੋਝੀ ਆ ਜਾਵੇ ਅਤੇ ਗੁਰੂ ਦਾ ਦੱਸਿਆ ਹੋਇਆ ਜੀਵਨ ਚੰਗਾ ਲੱਗਣ ਲੱਗ ਜਾਵੇ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ। ਇਸ ਸਰੀਰ ਦੇ ਪ੍ਰਾਣ ਸਵਾਸ ਨੇ, ਬਰੀਥਿੰਗ ਸਿਸਟਮ ਇਹਦਾ ਪ੍ਰਾਣ ਹੈ, ਤੇ ਮਨ ਦੇ ਪ੍ਰਾਣ ਗੁਣ ਨੇ, ਆਖੋ ਵਾਹਿਗੁਰੂ। ਗੁਰੂ ਦੀ ਮਤ ਰਾਹੀਂ, ਗੁਰਬਾਣੀ ਦੇ ਗਿਆਨ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਰਾਹੀਂ ਦੱਸੇ ਹੋਏ ਜਿਹੜੇ ਜੀਵਨ ਦੇ ਗੁਣ ਨੇ, ਉਹ ਮੇਰਾ ਮਿੱਤਰ ਬਣ ਜਾਵੇ ਤੇ ਉਹਨਾਂ ਗੁਣਾਂ ਅਨੁਸਾਰ ਵਾਹਿਗੁਰੂ ਦੀ ਯਾਦ ਵਿੱਚ ਜੀਵਨ ਜਿਉਣਾ ਇਸ ਜੀਵਨ ਦੀ ਅਸਲੀ ਪ੍ਰੋਪਰਟੀ, ਅਸਲੀ ਰਾਸ ਪੂੰਜੀ ਬਣ ਜਾਵੇ। ਕਿਉਂਕਿ ਜਿੱਥੇ ਵੀ ਮੇਰੇ ਜੀਵਨ ਨੂੰ ਦੁੱਖਾਂ ਤੋਂ, ਮੁਸ਼ਕਲਾਂ ਤੋਂ ਅਗਰ ਕੋਈ ਬਚਾਏਗਾ ਤੇ ਗੁਰੂ ਦੀਆਂ ਸਿੱਖਿਆਵਾਂ ਤੇ ਉਹਦੀਆਂ ਸਿੱਖਿਆਵਾਂ ਅਨੁਸਾਰ ਆਏ ਹੋਏ ਜੀਵਨ ਦੇ ਗੁਣ ਤੇ ਵਾਹਿਗੁਰੂ ਦੀ ਯਾਦ ਹੀ ਸਾਨੂੰ ਬਚਾਏਗੀ। ਉਹ ਹੀ ਸਾਡੀ ਅਸਲੀ ਰਹਿਰਾਸ ਹੈ। ਹੁਣ ਅਗਲੇ ਪਦੇ ਵਿੱਚ ਸਾਡੇ ਜੀਵਨ ਵਿੱਚ ਚਾਉ ਜਗਾਉਣ ਵਾਸਤੇ ਇਹ ਵਿਚਾਰ ਰੱਖੀ ਗਈ ਹੈ ਪਿਆਰਿਆ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਵਾਹਿਗੁਰੂ ਦੀ ਜੋਤ ਹਰ ਬਣ ਕੇ ਸਾਡੇ ਅੰਦਰ ਹੈ, ਅਸੀਂ ਉਹਨੂੰ ਆਤਮਾ ਕਹਿੰਦੇ ਹਾਂ। ਗੁਰੂ ਨੇ ਉਸਨੂੰ ਹਰ ਕਿਹਾ। ਅਸੀਂ ਉਸਨੂੰ ਜ਼ਮੀਰ ਕਹਿੰਦੇ ਹਾਂ, ਅਸੀਂ ਉਸਨੂੰ ਸੋਲ ਕਹਿੰਦੇ ਹਾਂ। ਉਹ ਵਾਹਿਗੁਰੂ ਦੀ ਜੋਤ ਹੈ। ਅਗਰ ਮਨ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਪ੍ਰਤੀ ਸ਼ਰਧਾ ਧਾਰ ਲਵੇ, ਉਹਦੇ ਨਾਲ ਪਿਆਰ ਪਾਉਣ ਦੀ ਪਿਆਸ ਜਾਗ ਪਵੇ, ਅੰਦਰ ਇੱਕ ਪਿਆਸ ਬਣ ਜਾਵੇ, ਮੈਂ ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਜਿਉਣਾ ਹੈ, ਵਾਹਿਗੁਰੂ ਦੀ ਯਾਦ ਵਾਲਾ ਜੀਵਨ ਜਿਉਣਾ ਹੈ, ਅਤੇ ਇਹ ਮਨ ਹਰੀ ਦਾ ਜਨ ਬਣ ਗਿਆ, ਵੱਡੇ ਭਾਗਾਂ ਵਾਲਾ ਬਣ ਗਿਆ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਅਤੇ ਫਿਰ ਵਾਹਿਗੁਰੂ ਦੀ ਯਾਦ ਦਾ ਇੱਕ ਸਵਾਦ ਹੈ, ਵਾਹਿਗੁਰੂ ਦੇ ਗੁਣਾਂ ਦਾ ਵੀ ਇੱਕ ਸਵਾਦ ਹੈ ਪਿਆਰਿਓ। ਵਾਹਿਗੁਰੂ ਦੀ ਭੈ ਭਾਵਨੀ ਵਿੱਚ ਜੀਵਨ ਜਿਉਣ ਦਾ ਵੀ ਇੱਕ ਟੇਸਟ ਹੈ, ਉਸ ਵਿੱਚ ਮਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਪਹਿਲਾਂ ਇਹ ਮਨ ਗੁਰੂ ਦੀ ਸੰਗਤ ਕਰੇ, ਗੁਰਬਾਣੀ ਦੀ ਸੰਗਤ ਕਰੇ, ਗੁਰਬਾਣੀ ਦੀ ਵਿਚਾਰ ਕਰਕੇ ਗੁਰਬਾਣੀ ਦੇ ਗਿਆਨ ਦੀ ਸੰਗਤ ਕਰੇ, ਉਸ ਗਿਆਨ ਰਾਹੀਂ ਵਾਹਿਗੁਰੂ ਦੇ ਨਾਲ ਸਾਂਝ ਪਾ ਕੇ ਇਹ ਮਨ ਸਾਡੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਦੀ ਸੰਗਤ ਕਰੇ, ਇਸ ਅਹਿਸਾਸ ਵਿੱਚ ਜੀਵਨ ਜਿਉਵੇਂ ਵਾਹਿਗੁਰੂ ਜੀ ਮੇਰੇ ਨਾਲ ਨੇ। ਫਿਰ ਵਾਹਿਗੁਰੂ ਦੇ ਗੁਣਾਂ ਦੀ ਸੰਗਤ ਕਰੇ, ਫਿਰ ਉਹਨਾਂ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ, ਭਾਵ ਸੋਝੀ ਹੋ ਜਾਂਦੀ ਹੈ, ਕਿਸੇ ਨੇ ਨਿਮਰਤਾ ਵਾਲਾ ਜੀਵਨ ਜਿਉਂ ਕੇ ਦੇਖਿਆ ਹੋਵੇ, ਜਦੋਂ ਕਿਸੇ ਨੇ ਸਹਿਣਸ਼ੀਲਤਾ ਪੇਸ਼ੈਂਸ ਵਾਲਾ ਜੀਵਨ ਜਿਉਂ ਕੇ ਦੇਖਿਆ ਹੋਵੇ, ਫਿਰ ਉਹਨਾਂ ਗੁਣਾਂ ਦੇ ਜਿਹੜੇ ਰਿਜ਼ਲਟ ਜ਼ਿੰਦਗੀ 'ਚ ਆਉਂਦੇ ਨੇ, ਉਹ ਅਸਲੀ ਸੋਝੀ ਆਉਂਦੀ ਹੈ, ਉਹੋ ਹੀ ਪ੍ਰਕਾਸ਼ ਹੈ। ਆਖੋ ਵਾਹਿਗੁਰੂ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜਿਸ ਮਨ ਨੇ ਅੰਦਰ ਬੈਠੀ ਹੋਈ ਵਾਹਿਗੁਰੂ ਦੀ ਜੋਤ ਦਾ ਸਵਾਦ ਨਹੀਂ ਮਾਣਿਆ, ਉਸ ਨਾਲ ਪਿਆਰ ਨਹੀਂ ਪਾਇਆ, ਉਹਨੂੰ ਹਾਲੇ ਪਿਆਰ ਦਾ ਟੇਸਟ ਨਹੀਂ ਆਇਆ, ਵਾਹਿਗੁਰੂ ਦੀ ਭੈ ਭਾਵਨੀ ਵਿੱਚ ਤੁਰਨ ਦਾ ਹਾਲੇ ਕੋਈ ਸਵਾਦ ਨਹੀਂ ਬਣਿਆ, ਵਾਹਿਗੁਰੂ ਦੇ ਗੁਣਾਂ ਦਾ ਅਸਲੀ ਜ਼ਿੰਦਗੀ ਵਿੱਚ ਸਵਾਦ ਨਹੀਂ ਆਇਆ, ਉਹ ਭਾਗਾਂ ਤੋਂ ਸੱਖਣੇ ਨੇ, ਮਾੜੀ ਕਿਸਮਤ ਵਾਲੇ ਨੇ, ਐਸਾ ਮਨ ਇਹ ਪੰਜ ਬੇਕਾਰਾਂ ਦੇ ਜਮਾਂ ਦੇ ਵਿੱਚ ਰਹਿੰਦਾ ਹੈ। ਆਖੋ ਵਾਹਿਗੁਰੂ। ਕ੍ਰੋਧ ਦੀ ਅੱਗ ਵਿੱਚ ਕੌੜੇ ਕੌੜੇ ਬੋਲ ਬੋਲਦਾ ਹੈ, ਹੰਕਾਰ ਦੇ ਵਿੱਚ ਆਪਣੇ ਜੀਵਨ ਦੇ ਵਰਤੋਂ ਵਿਵਹਾਰ ਨੂੰ, ਬਿਹੇਵੀਅਰ ਨੂੰ ਰੁੱਖਾ ਬਣਾ ਲੈਂਦਾ ਹੈ। ਜਮ ਪਾਸ, ਇਹ ਨਫ਼ਰਤ ਦੇ ਜਮਦੂਤ ਦੀ ਕਾਲਖ ਦੇ ਵਿੱਚ ਕਾਲਾ ਹੋ ਜਾਂਦਾ ਹੈ। ਪੰਜ ਬੇਕਾਰ ਜਮਦੂਤ ਨੇ, ਇਹਨਾਂ ਜਮਾਂ ਦੇ ਵਸ ਪਿਆ ਹੋਇਆ ਏ ਮਨ। ਕਿਉਂ? ਕਿਉਂਕਿ ਇਹਨੂੰ ਹਰੀ ਦਾ ਰਸ ਨਹੀਂ ਆਇਆ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਪੈਂਦਾ ਹੈ ਮਨ, ਫਿਰ ਗੁਰਬਾਣੀ ਦੀ ਸ਼ਰਨ ਲੈਂਦਾ ਹੈ, ਗੁਰਬਾਣੀ ਦਾ ਗਿਆਨ ਗੁਰੂ ਦੀਆਂ ਸਿੱਖਿਆਵਾਂ ਦੀ ਸ਼ਰਨ ਲੈਂਦਾ ਹੈ। ਜਿਉਂ ਜਿਉਂ ਸਿੱਖਿਆਵਾਂ ਯਾਦ ਹੁੰਦੀਆਂ ਨੇ, ਗੁਰਬਾਣੀ ਦਾ ਗਿਆਨ ਯਾਦ ਹੁੰਦਾ ਹੈ, ਅੰਦਰ ਇਹਦੇ ਸੱਚਾ ਗਿਆਨ ਬਣਦਾ ਹੈ, ਫਿਰ ਇਹ ਸੱਚੇ ਗਿਆਨ ਦੀ ਸ਼ਰਨ ਲੈਂਦਾ ਹੈ। ਆਖੋ ਵਾਹਿਗੁਰੂ। ਤੇ ਜਿਹਨੇ ਸੱਚੇ ਗਿਆਨ ਦੀ ਸ਼ਰਨ ਨਹੀਂ ਲਈ, ਜੋ ਗੁਰਬਾਣੀ ਦੀ ਵਿਚਾਰ ਦੀ ਸ਼ਰਨ ਵਿੱਚ ਨਹੀਂ ਆਇਆ, ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸ਼ਰਨ ਵਿੱਚ ਨਹੀਂ ਆਇਆ, ਤਿਰਗ ਹੈ ਉਹਨਾਂ ਦਾ ਜਿਉਣਾ, ਤਿਰਗ ਹੈ ਉਹਨਾਂ ਦਾ ਜੀਵਨ। ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਪਹਿਲਾਂ ਤੇ ਗੁਰੂ ਦੀ ਸੰਗਤ ਨਾਲ ਚੇਤਾ ਸ਼ਕਤੀ ਦੇ ਵਿੱਚ, ਮੈਮਰੀ ਪਾਵਰ ਵਿੱਚ ਗੁਰਬਾਣੀ ਦਾ ਗਿਆਨ ਆਇਆ, ਫਿਰ ਸਮੇਂ ਸਮੇਂ ਤੇ ਉਸ ਗਿਆਨ ਨੇ ਯਾਦ ਕਰਵਾਇਆ, ਤੂੰ ਗੁਰੂ ਦਾ ਗੁਰਸਿੱਖ ਹੈ, ਗੁਰੂ ਦੇ ਪਿਆਰ ਵਿੱਚ ਜਿਉਣਾ ਹੈ, ਵਾਹਿਗੁਰੂ ਦੀ ਭੈ ਭਾਵਨੀ ਵਿੱਚ ਜਿਉਣਾ ਹੈ। ਇਹ ਸੱਚਾ ਗਿਆਨ ਬਣ ਗਿਆ। ਜਿਉਂ ਜਿਉਂ ਸੱਚੇ ਗਿਆਨ ਵਿੱਚ ਜੀਵਨ ਜਿਉਂਦਾ ਗਿਆ, ਹਿਰਦੇ ਦੀਆਂ ਵਾਸ਼ਨਾਵਾਂ ਬਣ ਗਿਆ, ਹਿਰਦੇ ਦੀਆਂ ਭਾਵਨਾਵਾਂ ਬਣ ਗਿਆ। ਜਦੋਂ ਤੁਰ ਹਿਰਦੇ ਤੇ ਮਸਤਕ ਲੇਖ ਲਿਖੇ ਗਏ, ਮਸਤਕ ਲੇਖ ਲਿਖਣ ਦੇ ਅਰਥ ਨੇ ਹਿਰਦੇ ਵਿੱਚ ਇਹ ਸਵਾਦ ਬਣ ਜਾਵੇ, ਮੈਂ ਗੁਰਮਤ ਵਾਲਾ ਜੀਵਨ ਜਿਉਣਾ, ਹਿਰਦੇ ਤੇ ਲਿਖਿਆ ਗਿਆ। ਫਿਰ ਹਰ ਵੇਲੇ ਸੋਚ ਬਣੀ ਰਵੇ, ਉੱਧਰ ਧਿਆਨ ਬਣਿਆ ਰਵੇ, ਮੈਂ ਗੁਰੂ ਵਾਲਾ ਜੀਵਨ ਜਿਉਣਾ, ਇਹ ਮਸਤਕ ਤੇ ਲਿਖਿਆ ਗਿਆ। ਜਿਹਦੇ ਤੁਰ ਹਿਰਦੇ ਤੇ ਮਤ ਵਿੱਚ ਇਹ ਆਦਤ ਬਣ ਗਈ, ਸੁਭਾਅ ਬਣ ਗਿਆ, ਫਿਰ ਉਹਨੂੰ ਯਤਨ ਨਹੀਂ ਕਰਨਾ ਪੈਂਦਾ। ਵਿਦਆਊਟ ਐਨੀ ਐਫਰਟਸ ਆਪਣੇ ਆਪ ਸੁਤੇ ਸਿੱਧ ਜੀਵਨ ਗੁਰੂ ਦੇ ਦੱਸੇ ਹੋਏ ਗੁਣਾਂ ਵਿੱਚ ਚੱਲਦਾ ਹੈ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਧੰਨ ਹੈ ਗੁਰੂ ਦੀ ਸੰਗਤ, ਧੰਨ ਹੈ ਗੁਰਬਾਣੀ ਦੀ ਸੰਗਤ, ਧੰਨ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸੰਗਤ, ਧੰਨ ਹੈ ਗੁਰਬਾਣੀ ਦੇ ਗਿਆਨ ਦੀ ਸੰਗਤ, ਜਿਸ ਨਾਲ ਹਰੀ ਦਾ ਰਸ ਆ ਗਿਆ, ਇਹ ਅਹਿਸਾਸ ਜਾਗ ਪਿਆ, ਵਾਹਿਗੁਰੂ ਮੇਰੇ ਨਾਲ ਨੇ, ਹਰ ਵੇਲੇ ਮੇਰੇ ਨਾਲ ਨੇ। ਇੱਕ ਕੌਨਫੀਡੈਂਸ ਬਣ ਗਿਆ, ਆਤਮ ਵਿਸ਼ਵਾਸ। ਕੋਈ ਵੀ ਕਰਮ ਕਰਨਾ ਹੋਵੇ, ਫਿਰ ਮਜ਼ਬੂਤ ਇੱਛਾ ਸ਼ਕਤੀ ਬਣ ਗਈ, ਵਿਲ ਪਾਵਰ। ਜੇ ਵਾਹਿਗੁਰੂ ਨਾਲ ਨੇ, ਫਿਰ ਪ੍ਰਵਾਹ ਕਿਸ ਗੱਲ ਦੀ ਹੈ। ਫਿਰ ਵਾਹਿਗੁਰੂ ਦੀਆਂ ਭਾਵਨਾਵਾਂ, ਵਾਹਿਗੁਰੂ ਦੇ ਹੁਕਮ, ਵਾਹਿਗੁਰੂ ਦੀਆਂ ਸਿੱਖਿਆਵਾਂ ਜੋ ਗੁਰੂ ਨੇ ਦੱਸੀਆਂ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣ ਲੱਗ ਪਿਆ। ਐਸਾ ਸਵਾਦ ਆਇਆ, ਐਸਾ ਸਵਾਦ ਆਇਆ, ਕਹਿ ਦਿੱਤਾ ਧੰਨ ਹੈ ਸਤਸੰਗਤ, ਧੰਨ ਹੈ ਗੁਰੂ, ਧੰਨ ਹੈ ਗੁਰਬਾਣੀ, ਧੰਨ ਹੈ ਗੁਰੂ ਤੇ ਗੁਰਬਾਣੀ ਦਾ ਸੰਗ, ਜਿਸ ਨੇ ਮੇਰਾ ਜੀਵਨ ਬਚਾ ਲਿਆ। ਅਗਲਾ ਸ਼ਬਦ ਗੁਜਰੀ ਰਾਗ ਦਾ ਹੀ ਹੈ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਇਸਦਾ ਟਾਈਟਲ ਹੈ ਰਾਗ ਗੁਜਰੀ ਮਹੱਲਾ ਪੰਜਵਾਂ। ਗੁਜਰੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਇਹ ਵੀ ਚਾਰ ਪਦਿਆਂ ਦਾ ਹੈ। ਇਹਦਾ ਰਹਾਉ ਪਦਾ ਹੈ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੁਤਰਿਆ। ਹੁਣ ਮਨ ਨੂੰ ਸਮਝ ਆ ਗਈ, ਹੇ ਮਾਇਆ ਦੇ ਪਤੀ ਵਾਹਿਗੁਰੂ ਜੀਓ, ਸਤਸੰਗਤ ਨਾਲ ਮਨ ਮਿਲੇਗਾ ਤੇ ਇਹਦੇ ਅੰਦਰ ਬੈਲੈਂਸ ਵਾਲਾ ਜੀਵਨ ਜਿਉਣ ਦੀ ਜੁਗਤ ਆਏਗੀ, ਕਿਉਂਕਿ ਇਮਬੈਲੈਂਸਡ ਡੁੱਬਦਾ ਏ, ਬੈਲੈਂਸਡ ਹੀ ਤਰਦਾ ਏ। ਜਦੋਂ ਮਨ ਬੇਕਾਰਾਂ ਵਿੱਚ ਡੁੱਬਦਾ ਏ, ਇਹਦੇ ਜੀਵਨ ਵਿੱਚੋਂ ਮਿਠਾਸ ਸੁੱਕ ਜਾਂਦੀ ਹੈ। ਮਨ ਕ੍ਰੋਧ ਵਿੱਚ ਡੁੱਬਦਾ ਏ, ਬੋਲਾਂ 'ਚੋਂ ਮਿਠਾਸ ਸੁੱਕ ਜਾਂਦੀ ਹੈ। ਮਨ ਨਫ਼ਰਤ ਵਿੱਚ ਡੁੱਬਦਾ ਏ, ਇਹਦੀਆਂ ਨਜ਼ਰਾਂ ਵਿੱਚੋਂ ਦੇਖਣ ਵਿੱਚੋਂ ਮਿਠਾਸ ਸੁੱਕ ਜਾਂਦੀ ਹੈ। ਅੰਦਰ ਡੁੱਬਦਾ ਏ, ਜੀਵਨ 'ਚ ਕੁਛ ਸੁੱਕਦਾ ਏ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਜਦੋਂ ਗੁਰਬਾਣੀ ਦੇ ਗਿਆਨ ਦੀ ਬਖਸ਼ਿਸ਼ ਹੋ ਜਾਵੇ, ਗੁਰਬਾਣੀ ਦੀਆਂ ਸਿੱਖਿਆਵਾਂ ਦੀ ਬਖਸ਼ਿਸ਼ ਹੋ ਜਾਵੇ, ਅੰਦਰ ਗੁਰ ਆ ਗਿਆ, ਗੁਰਬਾਣੀ ਦਾ ਗਿਆਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ, ਉਸ ਗਿਆਨ ਦਾ ਸਦਕਾ ਜੀਵਨ ਵਿਕਾਰਾਂ ਵਿੱਚ ਸੁੱਕਦਾ ਨਹੀਂ, ਹਰਿਆ ਹੋ ਗਿਆ। ਆਖੋ ਵਾਹਿਗੁਰੂ। ਪਹਿਲਾਂ ਐਵੇਂ ਚਿੰਤਾ ਵਿੱਚ ਸੁੱਕਦਾ ਜਾਂਦਾ ਸੀ। ਚਿੰਤਾ ਵੀ ਇਹਨੂੰ ਆਪਣੇ ਰਿਜ਼ਕ ਦੀ ਲੱਗੀ ਹੋਈ ਹੈ। ਸਤਿਗੁਰੂ ਇਸ ਸ਼ਬਦ ਵਿੱਚ ਕਹਿੰਦੇ ਨੇ, ਤੂੰ ਰਿਜ਼ਕ ਦਾ ਫਿਕਰ ਕਿਉਂ ਕਰਦਾ ਹੈ? ਉੱਦਮ ਕਰਿਆ ਕਰ, ਕਾਹੇ ਰੇ ਮਨ ਚਿਤ ਵਹਿ ਉੱਦਮ, ਜਾਂ ਆਹਰ ਹਰ ਜੀਉ ਪਰਿਆ। ਪਿਆਰਿਆ, ਤੂੰ ਮਨ ਵਿੱਚ ਕਿਉਂ ਹਰ ਵੇਲੇ ਚਿੰਤਾ ਵਿੱਚ ਧੁਖਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ, ਫਿਕਰਾਂ ਦੇ ਵਿੱਚ ਆਪਣੇ ਆਪ ਨੂੰ ਦੁਖੀ ਕਰਦਾ ਪਿਆ ਹੈ? ਇਹ ਗੱਲ ਯਾਦ ਰੱਖੀਂ, ਜਿਹੜੇ ਰਿਜ਼ਕ ਦੀ ਤੂੰ ਚਿੰਤਾ ਕਰਦਾ ਪਿਆ, ਵਾਹਿਗੁਰੂ ਵੀ ਤੇਰੇ ਕੰਮ ਵਿੱਚ ਹਰ ਵੇਲੇ ਲੱਗੇ ਹੋਏ। ਜਦੋਂ ਤੂੰ ਖਾਣਾ ਖਾਂਦਾ ਹੈ, ਜਿਹੜੀ ਰੋਟੀ ਖਾ ਰਿਹਾ, ਕਦੀ ਸੋਚਿਆ ਹੈ ਉਹ ਕਣਕ ਪੈਦਾ ਕਰਨ ਵਾਸਤੇ ਕਿਸਾਨ ਦੀਆਂ ਲੋੜਾਂ, ਕਿਸਾਨ ਦੀ ਹੌਬੀ, ਕਿਸਾਨ ਦਾ ਕਿਰਤ, ਇਹ ਸਭ ਕੁਝ ਮਿਲਾ ਕੇ ਤੇਰੇ ਲਈ ਕਣਕ ਪੈਦਾ ਹੋ ਰਹੀ ਹੈ? ਕਿਤਨਾ ਚਿਰ ਪਹਿਲਾਂ ਦਾ ਪ੍ਰੋਸੈਸ ਚੱਲਦਾ ਹੈ ਫਿਰ ਤੇਰੇ ਕੋਲ ਕਣਕ ਪਹੁੰਚਦੀ ਹੈ? ਤੂੰ ਆਟਾ ਬਣਾ ਕੇ ਰੋਟੀ ਖਾਂਦਾ ਹੈ, ਆਖੋ ਵਾਹਿਗੁਰੂ। ਕਿਤਨਾ ਚਿਰ ਪਹਿਲਾਂ ਚਾਵਲ ਬੀਜੇ ਜਾਂਦੇ ਨੇ, ਚਾਵਲ ਤੇਰੇ ਤੱਕ ਪਹੁੰਚਦੇ ਨੇ, ਚਾਰ ਚੁਫੇਰੇ ਨਜ਼ਰ ਮਾਰ ਜੋ ਤੂੰ ਪ੍ਰਾਪਤ ਕਰ ਰਿਹਾ ਹੈ, ਵਾਹਿਗੁਰੂ ਉਸ ਪ੍ਰੋਸੈਸ ਨੂੰ ਬਹੁਤ ਪਹਿਲਾਂ ਸ਼ੁਰੂ ਕਰ ਦਿੰਦੇ ਨੇ। ਜਾਂ ਆਹਰ ਹਰ ਜੀਓ ਪਰਿਆ, ਵਾਹਿਗੁਰੂ ਜੀ ਵੀ ਤੇਰੇ ਰਿਜ਼ਕ ਲਈ ਹਰ ਵੇਲੇ ਪ੍ਰਬੰਧ ਕਰ ਰਹੇ ਨੇ। ਤੂੰ ਕਦੀ ਯਾਦ ਕਰ, ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਕੀੜਾ ਹੁੰਦਾ ਹੈ, ਪੱਥਰ ਦਾ ਕੀੜਾ ਪੱਥਰ ਵਿੱਚ ਹੀ ਪੈਦਾ ਹੁੰਦਾ ਹੈ, ਉਹਨੂੰ ਬਾਹਰ ਜਾਣ ਨੂੰ ਕੋਈ ਰਸਤਾ ਹੀ ਨਹੀਂ ਹੈ, ਨੋ ਐਸਕੇਪ। ਉਹ ਪੱਥਰ ਖਾਂਦਾ ਹੈ, ਉਹਦੀ ਖੁਰਾਕ ਪੱਥਰ ਹੈ, ਉਹਦਾ ਰਿਜ਼ਕ ਉਹਦੇ ਅੱਗੇ ਹੀ ਰੱਖ ਦਿੱਤਾ ਹੈ। ਤੂੰ ਰਿਜ਼ਕ ਦਾ ਫਿਕਰ ਕਰਕੇ ਵਿਕਾਰਾਂ ਵਿੱਚ ਉਲਝਿਆ ਫਿਰ ਰਿਹਾ, ਅਸਲੀ ਮਨੋਰਥ ਨੂੰ ਭੁੱਲ ਜਾਂਦਾ। ਉੱਦਮ ਕਰ ਰਿਜ਼ਕ ਦੇ ਲਈ, ਰਿਜ਼ਕ ਤੇਰੇ ਲਈ ਜ਼ਿੰਮੇਵਾਰੀ ਹੈ। ਚਾਹੇ ਤੂੰ ਨੌਕਰੀ ਕਰ ਰਿਹਾ, ਚਾਹੇ ਤੂੰ ਬਿਜ਼ਨਸ ਕਰ ਰਿਹਾ, ਚਾਹੇ ਖੇਤੀ ਕਰ ਰਿਹਾ, ਵਾਹਿਗੁਰੂ ਦੀ ਲਾਈ ਹੋਈ ਜ਼ਿੰਮੇਵਾਰੀ ਨਿਭਾ ਰਿਹਾ। ਆਪਣੇ ਤੇ ਪਰਿਵਾਰ ਦੇ ਖਰਚਿਆਂ ਦੇ ਲਈ ਤੂੰ ਜੋ ਕੁਛ ਕਰਨਾ ਹੈ, ਤੇਰੀ ਜ਼ਿੰਮੇਵਾਰੀ ਹੈ। ਪਰ ਪਿਆਰਿਆ, ਜ਼ਿੰਮੇਵਾਰੀਆਂ ਨਿਭਾਉਂਦਿਆਂ ਵਾਹਿਗੁਰੂ ਦੇ ਪਿਆਰ ਦਾ ਵੀ ਸਵਾਦ ਮਾਣਿਆ ਕਰ। ਗੁਰੂ ਦੀਆਂ ਸਿੱਖਿਆਵਾਂ ਵਿੱਚ ਰਹਿ ਕੇ ਗੁਰਮਤਿ ਦੇ ਜੀਵਨ ਦਾ ਸਵਾਦ ਮਾਣ ਕੇ ਦੇਖ। ਇਸ ਮਨ ਨੂੰ ਸਮਝਾ ਲੈ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ। ਹੇ ਮੇਰੇ ਵਾਹਿਗੁਰੂ ਜੀਓ, ਸਤਸੰਗਤ ਮਿਲ ਜਾਵੇ ਫਿਰ ਇਹ ਮਨ ਬੇਕਾਰਾਂ ਵਿੱਚ ਨਹੀਂ ਡੁੱਬਦਾ, ਚਿੰਤਾ ਵਿੱਚ ਨਹੀਂ ਡੁੱਬਦਾ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ। ਗੁਰੂ ਦੀ ਕਿਰਪਾ ਨਾਲ, ਗੁਰਬਾਣੀ ਦੇ ਗਿਆਨ ਦੀ ਬਖਸ਼ਿਸ਼ ਦੇ ਨਾਲ ਇੱਕ ਐਸਾ ਜੀਵਨ ਮਿਲ ਗਿਆ ਜੋ ਬੇਕਾਰਾਂ ਦੇ ਵਿੱਚ ਸੁੱਕਿਆ ਹੋਇਆ ਨਹੀਂ। ਯਾਦ ਰੱਖਿਓ, ਅੰਦਰ ਕ੍ਰੋਧ ਆ ਜਾਵੇ, ਚਿਹਰੇ ਤੋਂ ਰੌਣਕ ਸੁੱਕ ਜਾਂਦੀ ਹੈ। ਅੰਦਰ ਨਫ਼ਰਤ ਆ ਜਾਵੇ, ਚਿਹਰਾ ਸੜਿਆ ਹੋ ਜਾਂਦਾ ਹੈ। ਅੰਦਰ ਹਉਮੈ ਆ ਜਾਵੇ, ਮੁਖੜਾ ਬਹੁਤਾ ਵਧੀਆ ਨਹੀਂ ਹੁੰਦਾ, ਜੀਵਨ ਬਹੁਤਾ ਵਧੀਆ ਨਹੀਂ ਹੁੰਦਾ, ਬਿਹੇਵੀਅਰ ਬਹੁਤਾ ਵਧੀਆ ਨਹੀਂ ਹੁੰਦਾ। ਜੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਇਹਨਾਂ ਬੇਕਾਰਾਂ ਤੋਂ ਬਚ ਜਾਵੇ, ਇਹ ਸੁੱਕਿਆ ਹੋਇਆ ਜੀਵਨ ਹਰਿਆ ਹੋ ਗਿਆ, ਭਾਵੇਂ ਦੇ ਕੋਲ ਨਿਮਰਤਾ ਆ ਗਈ, ਇਹਦੇ ਕੋਲ ਸੱਚਾ ਪਿਆਰ ਆ ਗਿਆ, ਇਹਦੇ ਕੋਲ ਸਬਰ, ਸੰਤੋਖ, ਸ਼ੁਕਰਾਨਾ ਆ ਗਿਆ, ਇਹਦੇ ਕੋਲ ਸੈਲਫ ਡਿਸਿਪਲਨ ਆ ਗਿਆ, ਇਹਦੇ ਕੋਲ ਗੁਣ ਆ ਗਏ, ਵਾਹਿਗੁਰੂ ਦੀ ਯਾਦ ਆ ਗਈ, ਗੁਰੂ ਦਾ ਪਿਆਰ ਆ ਗਿਆ। ਆਹ ਹੁਣ ਸਮਝ ਪਈ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਜਿਸ ਪਰਿਵਾਰ, ਪਿਤਾ, ਪੁੱਤਰ, ਧੀਆਂ, ਪਤਨੀ, ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਨਿਭਾਉਣੀਆਂ ਸੀ, ਤੂੰ ਤੇ ਇਤਨਾ ਖਚਤ ਹੋ ਗਿਆ, ਇਤਨਾ ਖਚਤ ਹੋ ਗਿਆ। ਕਦੀ ਸੋਚਿਆ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆ ਜਾਵੇ ਤੇ ਸਾਰੇ ਹੀ ਸਾਥ ਛੱਡ ਜਾਂਦੇ ਨੇ, ਕਿਉਂਕਿ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਐਸਾ ਨਹੀਂ ਜਿਹੜਾ ਵੱਡੀਆਂ ਵੱਡੀਆਂ ਮੁਸ਼ਕਲਾਂ ਵਿੱਚ ਸਾਡਾ ਸਾਥ ਦੇਵੇ। ਠੀਕ ਹੈ, ਬੰਦਾ ਬੰਦੇ ਦੀ ਦਾਰੂ ਹੈ, ਜਿਸ ਨਾਲ ਪਿਆਰ ਬਣਿਆ ਉਹ ਮੁਸ਼ਕਲ ਤੇ ਬੌੜਦਾ ਹੈ, ਮਦਦ ਕਰਦਾ ਹੈ, ਪਰ ਕਦੀ ਕਦੀ ਸਮਾਂ ਐਸਾ ਬਣਦਾ ਹੈ ਸਾਰੇ ਹੀ ਉੱਥੇ ਆਪਣੇ ਆਪ ਨੂੰ ਅਸਮਰੱਥ ਸਮਝਦੇ ਨੇ, ਅਸੀਂ ਕੁਛ ਨਹੀਂ ਕਰ ਸਕਦੇ। ਤੇ ਜਿੱਥੇ ਕੋਈ ਵੀ ਮਦਦ ਨਹੀਂ ਕਰ ਸਕਦਾ, ਜਹ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਿੱਥੇ ਕੋਈ ਵੀ ਮਦਦ ਨਹੀਂ ਕਰ ਸਕਦਾ, ਵਾਹਿਗੁਰੂ ਜੀ ਉੱਥੇ ਵੀ ਮਦਦ ਕਰਦੇ ਨੇ। ਤੇ ਵਾਹਿਗੁਰੂ ਦੀ ਸ਼ਰਨ ਵਿੱਚ, ਉਹਦੇ ਪਿਆਰ ਵਿੱਚ ਜੀਵਨ ਜਿਉਂ ਕੇ ਦੇਖ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਰਿਜ਼ਕ ਦਾ ਫਿਕਰ ਨਾ ਕਰ। ਇਹ ਤੇ ਸਾਰਿਆਂ ਦੇ ਸਿਰ 'ਤੇ ਉਹਨੇ ਆਪਣਾ ਹੱਥ ਰੱਖਿਆ ਹੋਇਆ ਹੈ, ਅਤੇ ਸਾਰਿਆਂ ਦੇ ਰਿਜ਼ਕ ਦਾ ਉਹਨੇ ਪ੍ਰਬੰਧ ਕੀਤਾ ਹੋਇਆ ਸਾਰੇ ਯੂਨੀਵਰਸ ਦੇ ਵਿੱਚ। ਤੂੰ ਤੇ ਉੱਦਮ ਕਰਨਾ ਹੈ, ਤੇਰੇ ਲਈ ਸੋਰਸਿਸ ਵਾਹਿਗੁਰੂ ਨੇ ਪਹਿਲਾਂ ਹੀ ਪੈਦਾ ਕੀਤੇ ਹੋਏ ਨੇ। ਸਤਿਗੁਰੂ ਜੀ ਧਿਆਨ ਦਿਵਾਉਂਦੇ ਨੇ, ਊੜੇ ਊੜ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਜਾਂਦੀਆਂ ਨੇ, ਉਹਨਾਂ ਦੇ ਬੱਚੇ ਉੱਥੇ ਰਹਿੰਦੇ ਨੇ, ਆਪ ਚਲੀਆਂ ਜਾਂਦੀਆਂ ਨੇ। ਸੈਂਕੜੇ ਕੋ ਕਿਤਨੀ ਦੂਰ ਚਲੀਆਂ ਜਾਂਦੀਆਂ ਨੇ, ਕਦੀ ਮਨ ਵਿੱਚ ਸੋਚਿਆ ਹੈ ਉਹਨਾਂ ਦੇ ਪਿੱਛੇ ਬੱਚਿਆਂ ਨੂੰ ਕੌਣ ਖਲਾਉਂਦਾ ਹੈ, ਕੌਣ ਚਗਾਉਂਦਾ ਹੈ? ਮਨ ਮੈਂ ਸਿਮਰਨ ਕਰਿਆ, ਕਦੀ ਮਨ ਵਿੱਚ ਇਹ ਧਿਆਨ ਧਰ ਕੇ ਦੇਖ, ਵਾਹਿਗੁਰੂ ਨੇ ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਤੂੰ ਇਕੱਲੇ ਰਿਜ਼ਕ ਦੀ ਗੱਲ ਕਰਦਾ, ਸਭ ਨਿਧਾਨ ਦਸ ਅਸਤ ਸਿਧਾਨ, ਠਾਕੁਰ ਕਰਤਲ ਧਰਿਆ। ਜ਼ਿੰਦਗੀ ਵਿੱਚ ਜੋ ਕੁਛ ਵੀ ਚਾਹੀਦਾ ਉਹਦੇ ਲਈ ਸੋਰਸਿਸ ਚਾਹੀਦੇ ਨੇ। ਸੋਰਸਿਸ ਤੋਂ ਬਾਅਦ ਉਹਦੇ ਲਈ ਸਿਚੁਏਸ਼ਨ ਚਾਹੀਦੀ ਹੈ ਤਾਂ ਕਿ ਸਕਸੈਸ ਹੋ ਸਕੀਏ, ਪ੍ਰਾਪਤ ਹੋ ਜਾਵੇ। ਉਹ ਜਿਹੜੇ ਸੋਰਸਿਸ ਨੇ ਉਹਨੂੰ ਨਿਧੀਆਂ ਕਿਹਾ ਹੈ। ਜਿਹੜੀ ਸਿਚੁਏਸ਼ਨ ਹੈ, ਸਰਕਮਸਟਾਂਸਿਸ ਨੇ ਉਹਨੂੰ ਸਿੱਧੀਆਂ ਕਿਹਾ ਹੈ। ਸਭ ਕੁਛ ਵਾਹਿਗੁਰੂ ਦੇ ਹੱਥ 'ਤੇ ਰੱਖਿਆ ਹੋਇਆ। ਤੂੰ ਵਾਹਿਗੁਰੂ ਨੂੰ ਸਮਰਪਿਤ ਹੋ ਜਾ, ਵਾਹਿਗੁਰੂ ਨੇ ਤੇਰੇ ਲਈ ਸੋਰਸਿਸ ਪੈਦਾ ਕਰ ਦੇਣੇ ਨੇ। ਆਖੋ ਵਾਹਿਗੁਰੂ, ਪਿਆਰਿਆ ਤੈਨੂੰ ਨੌਕਰੀ ਚਾਹੀਦੀ ਹੈ, ਤੈਨੂੰ ਬਿਜ਼ਨਸ ਚਾਹੀਦਾ, ਤੈਨੂੰ ਪੁੱਤਰ ਚਾਹੀਦਾ, ਤੈਨੂੰ ਦੁਨੀਆਂ ਦੇ ਪਦਾਰਥ ਚਾਹੀਦੇ ਨੇ। ਤੂੰ ਵਾਹਿਗੁਰੂ ਨੂੰ ਸਮਰਪਿਤ ਹੋ, ਵਾਹਿਗੁਰੂ ਨਾਲ ਪਿਆਰ ਪਾ, ਤੂੰ ਗੁਰੂ ਨੂੰ ਸਮਰਪਿਤ ਹੋ ਜਾ, ਗੁਰੂ ਦੀ ਗੁਰਮਤ ਨੂੰ ਸਮਰਪਿਤ ਹੋ ਜਾ, ਗੁਰਸਿੱਖੀ ਧਾਰਨ ਕਰ ਪਿਆਰਿਆ। ਗੁਰੂ ਨੇ ਵਾਹਿਗੁਰੂ ਨੇ ਤੇਰੇ ਲਈ ਸੋਰਸਿਸ ਪੈਦਾ ਕਰ ਦੇਣੇ ਨੇ। ਤੂੰ ਤੇ ਮੰਗਾਂ ਮੰਗਣ ਦੀਆਂ ਬਾਸ਼ਨਾਵਾਂ ਵਿੱਚ ਉਲਝਿਆ ਹੋਇਆ, ਮੰਮਾ ਮੰਗਣ ਹਾਰ ਏਆਨਾ। ਸਰੈਂਡਰ ਹੋ ਜਾ ਗੁਰੂ ਨੂੰ, ਵਾਹਿਗੁਰੂ ਨੂੰ। ਵਾਹਿਗੁਰੂ ਦੇ ਕੋਲ ਸਭ ਕੁਛ ਹੈ, ਉਹ ਤੇ ਤੈਨੂੰ ਦੇਣ ਲਈ ਤਿਆਰ ਹੈ, ਤੂੰ ਹਾਲੇ ਉਹਦੀਆਂ ਨਜ਼ਰਾਂ ਦਾ ਪਾਤਰ ਨਹੀਂ ਬਣਿਆ। ਅਖੀਰਲੀ ਪੰਕਤੀ ਹੈ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ ਹੈ ਵਾਹਿਗੁਰੂ ਜੀ, ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹਾਂ ਸਤਿਗੁਰੂ ਜੀਓ। ਤੂੰ ਬੇਅੰਤ ਹੈ, ਬੇਅੰਤ ਨੇ ਤੇਰੇ ਗੁਣ, ਬੇਅੰਤ ਹੈ ਤੇਰੀਆਂ ਬਖਸ਼ਿਸ਼ਾਂ, ਬੇਅੰਤ ਹੈ ਤੇਰਾ ਇਹ ਯੂਨੀਵਰਸ ਦਾ ਪਸਾਰਾ, ਬੇਅੰਤ ਨੇ ਤੇਰੇ ਕੌਤਕ। ਗੁਰੂ ਕਿਰਪਾ ਕਰਨ, ਬਖਸ਼ਿਸ਼ ਦਾ ਦਰ ਇਹੀ ਹੈ, ਉਸ ਮਹਾਨ ਬੇਅੰਤ ਵਾਹਿਗੁਰੂ ਨੂੰ ਸਮਰਪਿਤ ਹੋ ਜਾਈਏ, ਆਪਣੀ ਵੇ ਆਫ ਥਿੰਕਿੰਗ ਚੇਂਜ ਕਰ ਲਈਏ, ਅਸੀਂ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਈਏ, ਵਾਹਿਗੁਰੂ ਦੇ ਗੁਣਾਂ ਵਾਲਾ ਜੀਵਨ ਜਿਉਈਏ, ਤਾਂ ਇਹ ਬਖਸ਼ਿਸ਼ ਦਾ ਦਰ ਬਣੇਗਾ, ਸਾਡੇ 'ਤੇ ਰਹਿਮਤਾਂ ਹੋਣਗੀਆਂ। ਇਸ ਟਾਈਟਲ ਦੇ ਵਿੱਚ, ਇਸ ਸਿਰਲੇਖ ਦੇ ਵਿੱਚ ਇਹ ਪੰਜ ਸ਼ਬਦ ਸਨ ਜਿਨ੍ਹਾਂ ਦੀ ਵਿਚਾਰ ਆਪਾਂ ਹੁਣ ਤੱਕ ਕੀਤੀ ਹੈ। ਤੀਸਰਾ ਟਾਈਟਲ, ਤੀਸਰਾ ਸਿਰਲੇਖ ਹੈ ਸੋ ਪੁਰਖ। ਉਸ ਵਿੱਚ ਚਾਰ ਸ਼ਬਦ ਨੇ, ਪਹਿਲੇ ਦੋ ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦੇ, ਤੀਸਰਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਅਤੇ ਚੌਥਾ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਇਹਦੀ ਵਿਚਾਰ ਅਗਲੇ ਆਡੀਓ ਟਰੈਕਸ ਦੇ ਵਿੱਚ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।